ਸਤਨਾਮ ਵਾਹਿਗੁਰੂ ਸਾਹਿਬ ਜੀਓ। ਹਮ ਅਵਗੁਣ ਪਰੇ ਏਕ ਗੁਣ ਨਾਹੀ, ਅੰਮ੍ਰਿਤ ਛਾੜ ਬਿਖੈ ਬਿਖ ਖਾਹੀ। ਮਾਇਆ ਮੋਹ ਪਰਮ ਪੈ ਭੂਲੇ, ਸੁਤਦਾਰਾ ਸਿਉਂ ਪ੍ਰੀਤ ਲਗਾਈ। ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ, ਤੇਹ ਮਿਲੰਤ ਜਮ ਤ੍ਰਾਸ ਮਿਟਾਈ। ਇੱਕ ਅਰਦਾਸ ਪਾਠ ਕੀਰਤ ਕੀ, ਗੁਰ ਰਾਮਦਾਸ ਰਾਖੋ ਸਰਨਾਈ। ਇੱਕ ਅਰਦਾਸ ਪਾਠ ਕੀਰਤ ਕੀ, ਗੁਰ ਰਾਮਦਾਸ ਰਾਖੋ ਸਰਨਾਈ। ਤੇਰੇ ਕਮਨ ਕਮਨ ਗੁਣ ਕਹਿ ਕਹਿ ਗਾਵਾਂ, ਤੂੰ ਸਾਹਿਬ ਗੁਣੀ ਨਿਧਾਨਾ, ਤੁਮਰੀ ਮਹਿਮਾ ਵਰਨਨਾ ਸਾਕੋ, ਤੂੰ ਠਾਕੁਰ ਊਚ ਭਗਵਾਨਾ। ਸਤਨਾਮ ਵਾਹਿਗੁਰੂ ਸਾਹਿਬ ਜੀਓ। ਸੂਹੀ ਮਹਲਾ ਚੌਥਾ, ਹਰ ਹਰ ਨਾਮ ਭਜਿਓ ਪੁਰਖੋਤਮ, ਸਭ ਬਿਨਸੇ ਦਾਲਦ ਦਲਗਾ, ਭਉ ਜਨਮ ਮਰਣਾ ਮਿਟਿਓ ਗੁਰ ਸ਼ਬਦੀ, ਹਰ ਅਸਥਿਰ ਸੇਵ ਸੁਖ ਸਮਗਾ, ਹਰ ਹਰ ਨਾਮ ਭਜਿਓ ਪੁਰਖੋਤਮ, ਸਭ ਬਿਨਸੇ ਦਾਲਦ ਦਲਗਾ, ਭਉ ਪੰਜਨ ਮਰਣਾ ਮੇਟਿਓ, ਭਉ ਜਨਮ ਮਰਣਾ ਮੇਟਿਓ ਗੁਰ ਸ਼ਬਦੀ, ਹਰ ਅਸਥਿਰ ਸੇਵ ਸੁਖ ਸਮਗਾ, ਮੇਰੇ ਮਨ ਭਜ ਰਾਮ ਨਾਮ ਅਤ ਪਿਰਗਾ, ਮੈਂ ਮਨ ਤਨ ਅਰਪ ਧਰਿਓ ਗੁਰ ਆਗੈ, ਸਿਰ ਵੇਚ ਲਿਓ ਮੁੱਲ ਮਹਿਗਾ, ਰਹਾਉ ਨਰਪਤ ਰਾਜੇ ਰੰਗ ਰਸ ਮਾਣੈ, ਬਿਨ ਨਾਵੈ ਪਕੜ ਖੜੇ ਸਭ ਕਲਗਾ, ਧਰਮ ਰਾਏ ਸਿਰ ਡੰਡ ਲਗਾਨਾ, ਫਿਰ ਪਛੁਤਾਨੇ ਹੱਥ ਫਲਗਾ, ਹਰ ਰਾਖ ਰਾਖ ਜਨ ਕਿਰਮ ਤੁਮਾਰੇ, ਸ਼ਰਣਾਗਤ ਪੁਰਖ ਪ੍ਰਤ ਪਲਗਾ, ਦਰਸ਼ਨ ਸੰਤ ਦੇਹੋ ਸੁਖ ਪਾਵੈ, प्रभ लोच पूर जन तुम गा, तुम समरथ पुरख बड़े प्रभ स्वामी, मोको कीजै दान हर निमगा, जन नानक नाम मिलै सुख पावै, हम नाम विटों सब घुमगा, तुम समरथ पुरख बड़े प्रभ स्वामी, मोको दान दीजै दान हर निमगा, जन नानक नाम मिलै सुख पावै, हम नाम विटों सब घुमगा। वाहिगुरु जी का खालसा, वाहिगुरु जी की फतेह। सतगुरु गरीब नवाज सच्चे पातशाह, दीन दुनिया के मालक, दसां पातशाहियां दे आत्मक स्वरूप, श्री गुरु ग्रंथ साहिब जी दी चरण शरण विच अमृत वेले दे इस शुभ अवसर नूं आप जी संभाल रहे हो। इस अस्थान ते चलदी लड़ीवार गुरु शब्द विचार, जो कि सोही राग विच गुरु अमर गुरु रामदास सच्चे पातशाह जी दे बचन हन, अज इस पावन शब्द नाल सांझ पर पाउण दा यतन करांगे। सतगुरु सच्चे पातशाह धन गुरु रामदास पातशाह जी कृपा कर रहे ने कि अकाल पुरख वाहिगुरु दे चरणा विच अरदास बेनती कीती कि नाम दी दात बख्शिश करो, जिस नाम नाल जिंदगी दे सारे दलिद्र बिणस जांदे ने। पहले बचन कीते कहिंदे, हर हर नाम भजियो पुरखोत्तम। वाहिगुरु दे नाम दा कहिंदे भजन कीता। भजन शब्द बहुत बारी गुरबाणी विच आया, भज मन मेरे एको नाम। ये वक्रे वक्रे शब्द सतगुरां दी बाणी विच वरते गए ने, किते जप शब्द आया, किते भजन शब्द आया। ये सारिया का जिहड़ा प्रयोजन, सारिया के जिहड़े केंद्री भाव है, वह है परमात्मा की याद विच जुड़े रहना। हजूर सच्चे पातशाह जी बचन कह रहे ने कि जिन्हां ने अपने जीवन विच अकाल पुरख वाहिगुरु परमेश्वर का नाम भजया है, यानी कि अपने हिरदे विच वसाया है, सब बिन से दालद दलगा। दालद दे अर्थ ने दलिद्र, कई प्रकार के दलिद्र जिहड़े कई कर्मा करके साडे विच पैदा हो जाते हैं। जदों असी कुदरत दे उल्ट चलने, अकाल पुरख वाहिगुरु वालों जो सानू मनुखा जीवन मिलया है, जदों असी उस सिरजनहार दे हुक्म तो बाहर जाने जीवन दे विच, कर्म ऐसे करीदे ने जिहड़े उहदी मर्जी तो बाहर ने, तो वह जिहड़े कर्म ने उन्हां करके साडे अंदर छोटे छोटे कण, मन दे विच छोटे छोटे कंपलैक्स बनने शुरू हो जाते हैं। उन्होंने कहिंदे ने दाग लग गए, अंदर दाग बन गए। इन्हों ही बाणी विच दलिद्र किया है। दलिद्र तो फिर सारी दुख ने गम ये निकलता है। भाग लड़ी जिहड़ी है वह कमजोर हो जाती, फिर बंदे को जिवें कहो भी सोना आया तो मिट्टी बननी शुरू हो गई, जिथे उस्तत सी उत्थे निंदिया होनी शुरू हो गई। ये सतगुरु कहिंदे अंदर दे दलिद्र ने, दलिद्र शब्द बहुत बारी वरते, दालद ਔਰ ਕਹਿੰਦੇ ਇਹ ਸਾਰੇ ਦਲਿੱਦਰ ਜਿਹੜੇ ਕਿ ਸਾਡੇ ਵਿੱਚ ਇਕੱਠੇ ਹੋਏ ਨੇ, ਜਿਵੇਂ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਇੱਕ ਬਚਨ ਕਹਿੰਦੇ ਨੇ ਕਿ ਜੈ ਤਨ ਬਾਣੀ ਵਿਸਰ ਜਾਏ, ਜਿਉਂ ਪੱਕਾ ਰੋਗੀ ਬਿਲ ਲਾਏ, ਜਿਨ ਕੰਨ ਦਿੱਤੇ ਅੱਖੀ ਨਾਕ, ਜਿਨ ਜਿਹਵਾ ਦਿੱਤੀ ਬੋਲੇ ਤਾਤ, ਜਿਨ ਮਨ ਰੱਖਿਆ ਅਗਨੀ ਪਾਏ, ਵਾਜੈ ਪਵਨ ਆਖੈ ਸਭ ਜਾਏ, ਜੇਤਾ ਮੋਹ ਪ੍ਰੀਤ ਸਵਾਦ, ਸਭਾ ਕਾਲਖ ਦਾਗਾ ਦਾਗ। ਜਦੋਂ ਅਸੀਂ ਇਸ ਜਗਤ ਦੇ ਵਿੱਚ ਜੋ ਸਾਨੂੰ ਅਕਾਲ ਪੁਰਖ ਵਾਹਿਗੁਰੂ ਨੇ ਸਰੀਰ ਦਿੱਤਾ ਹੈ, ਸੰਸਾਰ ਵਿੱਚ ਰਹਿਣ ਵਾਸਤੇ ਸਮਾਂ ਦਿੱਤਾ ਹੈ, ਇਹ ਸਾਰਾ ਸੰਸਾਰ ਅਸੀਂ ਆਪਣਾ ਸਮਝਣ ਲੱਗ ਪੈਂਦੇ ਹਾਂ ਕਿ ਮੇਰੇ ਹੱਥਾਂ ਵਿੱਚ, ਇਹਨੂੰ ਕਹਿੰਦੇ ਨੇ ਮੋਹ। ਇਹਦੇ ਨਾਲ ਪ੍ਰੀਤ ਪਾ ਕੇ ਬੈਠ ਜਾਂਦੇ ਹਾਂ ਡੂੰਘੀ, ਹੈ ਤਾਂ ਇਹ ਖੇਡ ਹੈ ਤਮਾਸ਼ਾ। ਸੰਸਾਰ ਦੇ ਵਿੱਚ ਰਹਿਣ ਦੀ ਜਾਚ ਸਤਿਗੁਰੂ ਨੇ ਦੱਸੀ ਕਿ ਇਸ ਸੰਸਾਰ ਦੇ ਵਿੱਚ ਤੂੰ ਇੱਕ ਤਮਾਸ਼ੇ ਵਾਂਗ ਵਿਚਰ, ਜਿਵੇਂ ਨਾਟਕ ਖੇਡਿਆ ਜਾ ਰਿਹਾ। ਕਲਗੀਆਂ ਵਾਲੇ ਪਾਤਸ਼ਾਹ ਤਾਂ ਹੀ ਕਹਿੰਦੇ ਨੇ ਇੱਕ ਬਾਣੀ ਦਾ ਉਹਨਾਂ ਦਾ ਸਿਰਲੇਖ ਹੈਡਿੰਗ ਹੀ ਵਚਿੱਤਰ ਨਾਟਕ ਹੈ। ਵਚਿੱਤਰ ਨਾਟਕ ਦਾ ਮਤਲਬ ਹੈਰਾਨ ਕਰ ਦੇਣ ਵਾਲਾ ਨਾਟਕ। ਇਹਦੇ ਵੱਲ ਵੇਖੋ ਧਿਆਨ ਪਾ ਕੇ, ਸਾਡੇ ਤੋਂ ਪਹਿਲਾਂ ਹਜ਼ਾਰਾਂ ਦੀ, ਲੱਖਾਂ ਦੀ ਗਿਣਤੀ ਵਿੱਚ, ਕਰੋੜਾਂ ਦੀ ਗਿਣਤੀ ਵਿੱਚ, ਸਾਡੇ ਤੋਂ ਪਹਿਲਾਂ ਕਿੰਨੀ ਗਿਣਤੀ ਵਿੱਚ ਲੋਕ ਆਏ, ਇੰਜ ਨਾਟਕ ਖੇਡਦੇ ਰਹੇ ਜਿਵੇਂ ਇੱਥੇ ਸਦਾ ਵਾਸਤੇ ਰਹਿਣਾ, ਪਰ ਪਤਾ ਨਹੀਂ ਕਿੱਧਰ ਚਲੇ ਗਏ, ਉਹਨਾਂ ਦਾ ਨਾਮੋ ਨਿਸ਼ਾਨ ਨਹੀਂ ਕਿਤੇ। ਆਪਣੀ ਆਪਣੀ ਵਾਰੀ ਖੇਡ ਖੇਡੀ ਉਹਨਾਂ ਨੇ, ਜਿਨ੍ਹਾਂ ਨੇ ਤਾਂ ਇਹਨੂੰ ਨਾਟਕ ਸਮਝਿਆ ਅਤੇ ਉਹ ਤਾਂ ਸਾਧ ਸੰਗਤ ਇਹਦੇ ਵਿੱਚ ਆਏ ਅਤੇ ਗਏ, ਉਹ ਪਕੜ ਵਿੱਚ ਨਹੀਂ ਫਸੇ, ਨਾ ਉਹਨਾਂ ਦੇ ਵਿੱਚ ਮੈਲ ਲੱਗੀ ਸੰਸਾਰ ਦੀ, ਛੁੱਟ ਗਏ ਸੰਸਾਰ ਤੋਂ। ਪਰ ਬਹੁਤਾਤ ਦੇ ਵਿੱਚ ਅਸੀਂ ਆਏ, ਇੱਥੇ ਅਸੀਂ ਸੰਸਾਰ ਨੂੰ ਫੜ ਲਿਆ, ਪਕੜ ਲਏ ਅਤੇ ਫਸ ਗਏ ਵਿੱਚ ਹੀ, ਫਿਰ ਛੁੱਟਣਾ ਔਖਾ ਹੋ ਗਿਆ। ਜਿਵੇਂ ਕਬੀਰ ਸਾਹਿਬ ਕਹਿੰਦੇ ਨੇ, ਉਦਾਹਰਣ ਬੜੀ ਸੁੰਦਰ ਦਿੱਤੀ ਇੱਕ ਬਾਂਦਰ ਦੀ। ਆ ਬਾਂਦਰ ਜਿਹੜਾ ਲੋਕ ਪਕੜ ਕੇ ਨਚਾਉਂਦੇ ਨਾ ਘਰਾਂ ਦੇ ਅੱਗੇ, ਮਦਾਰੀ ਵਾਲੇ ਲੋਕ ਰਿੱਛ ਫੜਦੇ ਨੇ, ਬਾਂਦਰ ਫੜਦੇ ਨੇ, ਉਹਨਾਂ ਦੇ ਗਲ ਵਿੱਚ ਰੱਸੀ ਪਾ ਕੇ ਘਰ ਘਰ ਅੱਗੇ ਉਹਨਾਂ ਨੂੰ ਕਹਿੰਦੇ ਨੱਚ ਕੇ ਦਿਖਾ। ਤੁਸੀਂ ਵੇਖਿਆ ਹੋਵੇਗਾ ਪੰਜਾਬ ਵਿੱਚ ਪਿੰਡਾਂ ਵਿੱਚ ਬਾਂਦਰ ਨਚਾਉਣ ਵਾਲੇ ਆਉਂਦੇ ਨੇ, ਬੱਚੇ ਇਕੱਠੇ ਹੋ ਜਾਂਦੇ ਨੇ ਔਰ ਉੱਥੇ ਉਹ ਖੇਡਾਂ ਕਰਕੇ ਦਿਖਾਉਂਦੇ ਨੇ ਉਸ ਬਾਂਦਰ ਤੋਂ। ਕਬੀਰ ਸਾਹਿਬ ਨੇ ਉਹਦੀ ਉਦਾਹਰਣ ਦਿੱਤੀ ਵੀ ਇਹ ਬਾਂਦਰ ਕਿਉਂ ਇਸ ਤਰ੍ਹਾਂ ਗੁਲਾਮ ਬਣ ਗਿਆ ਇਸ ਨਚਾਉਣ ਵਾਲੇ ਦਾ, ਘਰ ਘਰ ਦੇ ਅੱਗੇ ਨੱਚਦਾ ਫਿਰਦਾ ਹੈ, ਲੋਕ ਤਮਾਸ਼ਾ ਵੇਖਦੇ ਨੇ, ਕਿਉਂ ਹੋਇਆ, ਕਿੱਥੋਂ ਸ਼ੁਰੂ ਹੋਈ ਗੱਲ, ਇਸ ਆਰੰਭਤਾ ਕਿਵੇਂ ਹੋਈ। ਇੱਕ ਉਦਾਹਰਣ ਦਿੱਤੀ ਹੈ ਔਰ ਸਾਡੇ ਜੀਵਨ ਨਾਲ ਸੰਬੰਧਿਤ ਹੈ। ਕਹਿੰਦੇ ਇਸ ਬਾਂਦਰ ਦਾ ਪਿਛੋਕੜ ਵੇਖੋ ਕਿੱਥੋਂ ਫੜਿਆ ਗਿਆ, ਚਾਰ ਕੁ ਛੋਲਿਆਂ ਦੇ ਦਾਣਿਆਂ ਪਿੱਛੇ, ਚਾਰ ਕੁ ਚਣਿਆਂ ਦੇ ਦਾਣਿਆਂ ਦੇ ਪਿੱਛੇ ਪਕੜਿਆ ਗਿਆ, ਅਨਾਜ ਦੇ ਦਾਣਿਆਂ ਪਿੱਛੇ। ਬਸ ਐਸਾ ਕਾਬੂ ਆਇਆ, ਪਰਤ ਕੇ ਛੁੱਟੇ ਨੇ, ਸਾਰੀ ਉਮਰ ਦੀ ਗੁਲਾਮੀ ਉਹਦੇ ਗਲ ਵਿੱਚ ਪੈ ਗਈ। ਬੜਾ ਪਿਆਰਾ ਬਚਨ ਕਹਿੰਦੇ ਨੇ, ਮਰਕਟ ਮੁਸ਼ਟੀ ਅਨਾਜ ਕੀ ਮਨ ਬੌਰਾ ਰੇ, ਲੀਨੀ ਹਾਥ ਪਸਾਰ। ਮਰਕਟ ਦੇ ਅਰਥ ਨੇ ਬਾਂਦਰ, ਮੁਸ਼ਟੀ ਦਾ ਅਰਥ ਹੈ ਮੁੱਠ, ਅਨਾਜ ਦੇ ਅਰਥ ਨੇ ਛੋਲਿਆਂ ਦੇ ਜਾਂ ਕੋਈ ਵੀ ਦਾਣੇ ਹੋ ਸਕਦੇ ਨੇ। ਕਹਿੰਦੇ ਬਾਂਦਰ ਪਕੜਨ ਵਾਲੇ ਨੇ ਜੰਗਲ ਵਿੱਚ ਜਾ ਕੇ ਇੱਕ ਛੋਟਾ ਜਿਹਾ ਕੁੱਜਾ ਜ਼ਮੀਨ ਦੇ ਵਿੱਚ ਦੱਬਿਆ ਅਤੇ ਉਹਦਾ ਮੂੰਹ ਖਾਲੀ ਰੱਖ ਦਿੱਤਾ, ਥੋੜ੍ਹਾ ਜਿਹਾ ਜ਼ਮੀਨ ਵਿੱਚ ਦੱਬ ਦਿੱਤਾ ਭਾਂਡਾ, ਛੋਟਾ ਜਿਹਾ ਬਰਤਨ, ਉਹਦਾ ਮੂੰਹ ਜਿਹੜਾ ਬਾਹਰ ਖੁੱਲ੍ਹਾ ਹੈ ਉਹਦੇ ਵਿੱਚ ਥੋੜ੍ਹੇ ਜਿਹਾ ਦਾਣੇ ਪਾ ਦਿੱਤੇ, ਅਨਾਜ ਪਾ ਦਿੱਤਾ। ਉਹਦਾ ਮੂੰਹ ਸਿਰਫ ਇੰਨਾ ਕੁ ਖੁੱਲ੍ਹਾ ਹੈ ਕਿ ਬਾਂਦਰ ਦਾ ਹੱਥ ਵਿੱਚ ਤੇ ਪੈ ਜਾਏ ਦਾਣੇ ਕੱਢਣ ਵਾਸਤੇ, ਪਰ ਜਦੋਂ ਦਾਣੇ ਮੁੱਠ ਵਿੱਚ ਭਰ ਕੇ ਬਾਹਰ ਕੱਢੇ ਤਾਂ ਉਹ ਮੁੱਠ ਭਰੀ ਹੋਈ ਬਾਹਰ ਨਾ ਨਿਕਲੇ, ਉਹਦਾ ਮੂੰਹ ਇਸ ਤਰ੍ਹਾਂ ਬਣਾਇਆ ਹੁੰਦਾ। ਕਹਿੰਦੇ ਬਾਂਦਰ ਆਇਆ, ਉਹ ਪਿੱਛੇ ਲੁੱਕ ਕੇ ਬੈਠ ਗਿਆ ਰੱਸੀ ਲੈ ਕੇ ਸ਼ਿਕਾਰੀ, ਉਹਨੂੰ ਪਤਾ ਸੀ ਇਹਨੇ ਵਿੱਚ ਫਸਣਾ। ਜਦੋਂ ਬਾਂਦਰ ਨੇ ਵਿੱਚ ਹੱਥ ਪਾਇਆ ਵਿੱਚ ਤੇ ਪੈ ਗਿਆ ਕਿਉਂਕਿ ਖਾਲੀ ਸੀ, ਅਤੇ ਜਦੋਂ ਵਿੱਚ ਪਸਾਰ ਕੇ ਹੱਥ ਪਾ ਕੇ ਦਾਣਿਆਂ ਦੀ ਮੁੱਠ ਭਰ ਲਈ, ਜਦੋਂ ਕੱਢਣ ਲੱਗਾ ਮੁੱਠ ਭਾਰੀ ਹੋ ਗਈ, ਉਹ ਨਿਕਲਦੀ ਨਹੀਂ। ਹੁਣ ਸ਼ਿਕਾਰੀ ਨੇ ਵੇਖ ਲਿਆ ਬਈ ਨਿਕਲੇਗਾ ਨਹੀਂ, ਛੱਡੇਗਾ ਨਹੀਂ। ਬਾਂਦਰ ਸਾਹਮਣੇ ਆਉਂਦੇ ਹੋਏ ਸ਼ਿਕਾਰੀ ਨੂੰ ਵੇਖ ਰਿਹਾ ਹੈ, ਇਹ ਨਹੀਂ ਕਿ ਉਹਨੂੰ ਪਤਾ ਨਹੀਂ ਵੀ ਇਹਨੇ ਮੇਰੇ ਗਲ ਵਿੱਚ ਰੱਸੀ ਪਾ ਲੈਣੀ। ਵੇਖ ਤਾਂ ਰਿਹਾ ਹੈ, ਉਹਨੂੰ ਇਹ ਵੀ ਪਤਾ ਵੀ ਜੇ ਦਾਣੇ ਛੱਡ ਦਿਆਂ ਤਾਂ ਮੁੱਠ ਨਿਕਲ ਜਾਏਗੀ, ਮੈਂ ਬਚ ਸਕਣਾ ਫਿਰ, ਇਹ ਵੀ ਪਤਾ ਹੈ, ਗਿਆਨ ਹੈ ਕੋਲ। ਇਹ ਨਹੀਂ ਵੀ ਉਹਨੂੰ ਪਤਾ ਨਹੀਂ, ਉਹਨੂੰ ਪਤਾ ਮੈਂ ਦਾਣੇ ਵਿੱਚ ਹੀ ਛੱਡ ਕੇ ਹੱਥ ਖਿੱਚਾਂ ਅਤੇ ਬਚ ਜਾਂਗਾ ਗੁਲਾਮ ਹੋਣ ਤੋਂ। ਬਸ ਪਕੜ ਹੋ ਗਈ, ਮੁੱਠ ਨਹੀਂ ਛੱਡਦਾ। ਉਸੇ ਤਰ੍ਹਾਂ ਪਕੜੀ, ਉੱਤੋਂ ਆ ਕੇ ਸ਼ਿਕਾਰੀ ਨੇ ਗਲ ਵਿੱਚ ਫੰਦਾ ਪਾ ਲਿਆ, ਸਾਰੀ ਉਮਰ ਲਈ ਗੁਲਾਮ ਹੋ ਗਿਆ। ਹੁਣ ਉਸ ਬਾਂਦਰ ਦੇ ਕੋਲ ਇੱਕ ਤਰੀਕਾ ਸੀ ਕਿ ਉਹ ਦਾਣੇ ਛੱਡਦਾ ਅਤੇ ਬਚ ਜਾਂਦਾ, ਪਰ ਨਹੀਂ ਛੁੱਟਦੇ। ਇਹ ਕਹਾਣੀ ਬਾਂਦਰ ਦੀ ਨਹੀਂ, ਇਹ ਕਹਾਣੀ ਸਾਡੇ ਜੀਵਨ ਦੀ ਹੈ। ਹਜ਼ੂਰ ਕਹਿੰਦੇ ਨੇ ਬੰਦੇ ਨੇ ਇੱਥੇ ਆ ਕੇ ਸੰਸਾਰ ਦੇ ਇਸ ਕੁੱਜੇ ਵਿੱਚ ਪਦਾਰਥਾਂ ਨੂੰ ਜਦੋਂ ਆਇਆ ਸੀ ਨਾ, ਉਦੋਂ ਖਾਲੀ ਹੱਥ ਸੀ, ਉਦੋਂ ਤਾਂ ਆ ਗਿਆ ਵਿੱਚ, ਖਾਲੀ ਹੱਥ ਹੋਣ ਕਰਕੇ ਇਹਦੇ ਵਿੱਚ ਪ੍ਰਵੇਸ਼ ਕਰ ਗਿਆ। ਪਰ ਹੁਣ ਇੱਥੇ ਆ ਕੇ ਇਹਨੇ ਪਕੜ ਇੰਨੀ ਬਣਾ ਲਈ ਸੰਸਾਰ ਦੇ ਨਾਲ, ਪਦਾਰਥਾਂ ਦੇ, ਵੀ ਹੁਣ ਵਿੱਚੋਂ ਨਿਕਲਣਾ ਚਾਹੁੰਦਾ ਹੈ ਅਤੇ ਚਾਹੁੰਦਾ ਇਹ ਹੈ ਵੀ ਸਮੇਤ ਪਦਾਰਥਾਂ ਦੇ ਨਿਕਲਾਂ, ਮੁੱਠ ਵੀ ਨਾ ਛੱਡਾਂ, ਦਾਣੇ ਵੀ ਨਾ ਛੱਡਾਂ ਅਤੇ ਨਿਕਲ ਵੀ ਜਾਵਾਂ, ਦੋ ਚੀਜ਼ਾਂ ਇਕੱਠੀਆਂ ਨਹੀਂ ਕਦੇ। ਜਿੰਨਾ ਚਿਰ ਪਕੜ ਹੈ ਉਨਾ ਚਿਰ ਦੁੱਖ ਰਹੇਗਾ, ਇਹ ਇੱਕ ਸੱਚਾਈ ਹੈ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ। ਸਾਡੀ ਅਰਦਾਸ ਹੈ ਦੁੱਖ ਨੂੰ ਹਟਾਉਣ ਦੀ। ਹਜ਼ੂਰ ਕਹਿੰਦੇ ਛੱਡ ਦੇ ਦੁੱਖ ਹਟ ਜਾਏਗਾ, ਅਸੀਂ ਕਹਿੰਦੇ ਹਾਂ ਸਮੇਤ ਪਕੜੇ ਦੁੱਖ ਹਟੇ। ਬਸ ਇੱਥੇ ਕਰਕੇ ਸਿੱਖ ਅਤੇ ਗੁਰੂ ਵਿੱਚ ਵਿਰੋਧ ਹੈ, ਇੱਥੇ ਕਰਕੇ ਸਾਨੂੰ ਧਰਮ ਦੀ ਸਮਝ ਨਹੀਂ ਆਉਂਦੀ। ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਨੇ ਛੱਡ ਅਤੇ ਦੁੱਖ ਛੁੱਟ ਗਏ। ਅਸੀਂ ਕਹਿੰਦੇ ਹਾਂ ਕੋਈ ਇਸ ਤਰ੍ਹਾਂ ਦੀ ਕਿਰਪਾ ਕਰੋ ਵੀ ਛੱਡੀਏ ਵੀ ਨਾ ਅਤੇ ਦੁੱਖ ਵੀ ਮਿਟ ਜਾਣ। ਹਜ਼ੂਰ ਕਹਿੰਦੇ ਦੋਵੇਂ ਗੱਲਾਂ ਨਹੀਂ ਹੋ ਸਕਦੀਆਂ, ਪਕੜ ਹੀ ਦੁੱਖ ਹੈ। ਜਿੰਨਾ ਅਸੀਂ ਇਹਦੇ ਵਿੱਚ ਚਿਪਕੇ ਹੋਏ ਹਾਂ, ਫਸੇ ਹੋਏ ਹਾਂ, ਓਨਾ ਹੀ ਦੁੱਖ ਹੈ। ਜਿੰਨਾ ਅਸੀਂ ਇੱਥੇ ਛੱਡ ਕੇ ਜਿਉਂਦੇ ਹਾਂ, ਓਨਾ ਹੀ ਆਨੰਦ ਹੈ, ਓਨਾ ਹੀ ਸੁੱਖ ਹੈ, ਹੋਰ ਇੱਥੇ ਕੁਝ ਵੀ ਨਹੀਂ। ਦੋਵੇਂ ਚੀਜ਼ਾਂ ਨੇ ਦੁੱਖ ਅਤੇ ਸੁੱਖ, ਸੰਸਾਰ ਦੇ ਨਾਲ ਚਿਪਕੇ ਰਹਿਣਾ ਇਹ ਦੁੱਖ ਹੈ, ਸੰਸਾਰ ਤੋਂ ਅਲਿਪਤ ਹੋ ਜਾਣਾ ਇਹ ਸੁੱਖ ਹੈ। ਹੋਰ ਨਾ ਕੋਈ ਇੱਥੇ ਪਦਾਰਥ ਵਿੱਚ ਸੁੱਖ ਹੈ, ਨਾ ਹੋਰ ਕਿਸੇ ਸੰਸਾਰ ਦੀ ਕਿਸੇ ਦਸ਼ਾ ਵਿੱਚ ਸੁੱਖ ਹੈ। ਗੁਰੂ ਸਾਹਿਬ ਨੇ ਸਿੱਖ ਨੂੰ ਇੱਕ ਜੁਗਤ ਸਮਝਾਈ ਇੱਥੇ ਰਹਿਣ ਦੀ, ਤਰੀਕਾ ਦੱਸਿਆ। ਕਹਿੰਦੇ ਅਲਿਪਤ ਹੋ ਜਾ, ਅਲਿਪਤ ਸ਼ਬਦ ਥੋੜ੍ਹਾ ਜਿਹਾ ਸਮਝਣਾ। ਗੁਰੂ ਗ੍ਰੰਥ ਸਾਹਿਬ ਜੀ ਦੇ ਕੋਸ਼ ਵਿੱਚ, ਭਾਸ਼ਾ ਕੋਸ਼ ਵਿੱਚ ਕੁਝ ਸ਼ਬਦ ਐਸੇ ਨੇ ਕਿ ਜਿਨ੍ਹਾਂ ਗੁਰਮੁਖਾਂ ਨੇ ਕਥਾ ਸੁਣਨੀ ਹੁੰਦੀ ਜਾਂ ਕੀਰਤਨ ਜਾਂ ਸਹਿਜ ਪਾਠ ਕਰਨਾ, ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਵਿੱਚ ਜ਼ਿਆਦਾ ਨਹੀਂ 100 ਕੁ ਐਸੇ ਸ਼ਬਦ ਨੇ ਜਿਨ੍ਹਾਂ ਦਾ ਭਾਸ਼ਾ ਕੋਸ਼ ਸਮਝ ਲੈਣ ਦੇ ਨਾਲ ਸਾਰੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪੜ੍ਹਨ ਵਿੱਚ ਸੁਖੈਣ ਹੋ ਜਾਂਦਾ ਹੈ। ਕਿਉਂਕਿ ਉਹ ਸ਼ਬਦ ਵਾਰ ਵਾਰ ਰਿਪੀਟ ਹੁੰਦੇ ਨੇ, ਵਾਰ ਵਾਰ ਵਿੱਚ ਆਉਂਦੇ, ਅਤੇ ਜਿੱਥੇ ਉਹ ਸ਼ਬਦ ਆਉਂਦੇ ਨੇ ਉੱਥੇ ਸਾਨੂੰ ਸਮਝ ਨਹੀਂ ਆਉਂਦੀ। ਜਿਵੇਂ ਅਲਿਪਤ ਸ਼ਬਦ ਹੈ, ਬਾਹਰ ਸੂਤ ਸਗਲ ਸਿਓ ਮੌਲਾ, ਅਲਿਪਤ ਰਹੋ ਜੈਸੇ ਜਲ ਮੈਂ ਕੌਲਾ। ਅਲਿਪਤ ਸ਼ਬਦ ਬੜੀ ਵਾਰੀ ਆਇਆ ਹੈ। ਇੱਕ ਥਾਂ 'ਤੇ ਸਤਿਗੁਰੂ ਸਿੱਧ ਗੋਸ਼ਟ ਦੇ ਆਰੰਭ ਵਿੱਚ ਕਹਿੰਦੇ, ਜੈਸੇ ਜਲ ਮੈਂ ਕਮਲ ਨਿਰਾਲਮ ਮੁਰਗਾਈ ਨੈਸਾਣੇ। ਇੱਥੇ ਨਿਰਾਲਮ ਦੇ ਅਰਥ ਨੇ ਅਲਿਪਤ, ਜਿਵੇਂ ਕਹਿੰਦੇ ਤੂੰ ਮੁਰਗਾਬੀ ਵੱਲੋਂ ਵੇਖ, ਪਾਣੀ ਵਿੱਚ ਜਦੋਂ ਜਾਂਦੀ ਹੈ, ਪਾਣੀ ਵਿੱਚ ਉਹਦਾ ਸਾਰਾ ਸਰੀਰ ਡੁੱਬਾ ਹੁੰਦਾ ਪਰ ਸਿਰ ਨਹੀਂ ਡੁੱਬਣ ਦਿੰਦੇ। ਇਹ ਉਦਾਹਰਣ ਦਿੱਤੀ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ, ਕਿਉਂਕਿ ਇਹ ਜਿੰਨੀ ਬਾਣੀ ਹੈ ਸਿੱਧ ਗੋਸ਼ਟ, ਇਹ ਸਾਰੀ ਸਿੱਧਾਂ ਦੇ ਨਾਲ ਗੱਲ ਕਰਦਿਆਂ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਉਚਾਰੀ ਹੈ। ਉਹਨਾਂ ਨੇ ਪੁੱਛਿਆ ਸੀ, ਕਿਉਂਕਿ ਉਹ ਸੰਸਾਰ ਛੱਡ ਗਏ ਸਨ, ਸੰਸਾਰ ਤੋਂ ਪਾਸੇ ਹੋ ਗਏ, ਪਰਿਵਾਰ ਤੋਂ, ਕੰਮਾਂ ਕਾਰਾਂ ਤੋਂ, ਧੰਦਿਆਂ ਤੋਂ ਛੱਡ ਦਿੱਤਾ। ਉਹਨਾਂ ਕਿਹਾ ਇੱਥੇ ਜਿਹੜਾ ਆਦਮੀ ਆਇਆ ਉਹ ਤਾਂ ਕਾਲਖ ਨਾਲ ਭਰਿਆ ਹੀ ਗਿਆ। ਹਜ਼ੂਰ ਨੇ ਕਿਹਾ ਨਹੀਂ, ਇੱਕ ਤਰੀਕਾ ਹੈ ਕਿ ਵਿੱਚ ਰਹਿ ਕੇ ਇਹਦੇ ਤੋਂ ਵੱਖਰੇ ਰਿਹਾ ਜਾ ਸਕਦਾ। ਉਹ ਕਹਿੰਦੇ ਇਸ ਤਰ੍ਹਾਂ ਹੋ ਨਹੀਂ ਸਕਦਾ, ਅਤੇ ਹਜ਼ੂਰ ਨੇ ਫਿਰ ਇੱਥੇ ਉਦਾਹਰਣ ਦਿੱਤੀ, ਕਹਿੰਦੇ ਤੁਸੀਂ ਪੰਛੀ ਵੱਲ ਵੇਖੋ, ਮੁਰਗਾਬੀ ਵੱਲ, ਉਹ ਪਾਣੀ ਵਿੱਚ ਤਰਦੀ ਏ, ਪਾਣੀ ਵਿੱਚ ਹੀ ਉਹਦਾ ਭੋਜਨ ਹੈ, ਉਹਦੇ ਵਿੱਚ ਹੀ ਰਹਿੰਦੀ ਹੈ, ਪਰ ਉਹਦੇ ਵਿੱਚ 2 ਗੁਣ ਨੇ। ਜਿਹੜਾ ਮਨੁੱਖ ਉਸ ਮੁਰਗਾਬੀ ਦੇ 2 ਗੁਣ ਆਪਣੀ ਜ਼ਿੰਦਗੀ ਵਿੱਚ ਧਾਰਨ ਕਰ ਲਏਗਾ, ਉਹ ਸੰਸਾਰ ਦੇ ਇਸ ਸਮੁੰਦਰ ਵਿੱਚ ਡੁੱਬੇਗਾ ਨਹੀਂ, ਉਹਨੂੰ ਇਸ ਸੰਸਾਰ ਦੀ ਮਾਇਆ ਕੁਝ ਨਹੀਂ ਕਹੇਗੀ। ਇਹ ਠੀਕ ਹੈ, ਇਹਦੇ ਅਰਥ ਕਰਨੇ, ਲਿਖਣੇ, ਪੜ੍ਹਨੇ ਅਤੇ ਸਮਝਣੇ ਬਹੁਤ ਸੌਖੇ ਨੇ, ਪਰ ਇਸ ਦੋ ਮੁਰਗਾਬੀ ਦੇ ਜਿਹੜੇ ਦੋ ਸੁਭਾਅ ਨੇ, ਉਹਨਾਂ ਨੂੰ ਜ਼ਿੰਦਗੀ ਵਿੱਚ ਉਤਾਰਨ ਵਾਸਤੇ ਪਤਾ ਨਹੀਂ ਕਿੰਨਾ ਸਮਾਂ ਲੱਗ ਜਾਏ, ਔਖਾ ਬਹੁਤ ਹੈ। ਉਹਦੇ ਵਿੱਚ ਕਿਹੜੇ ਗੁਣ ਨੇ ਮੈਂ ਥੋੜ੍ਹੇ ਜਿਹੇ ਸਾਂਝੇ ਕਰਦੇ ਹਾਂ, ਕਿਉਂਕਿ ਅਸੀਂ ਸੰਸਾਰੀ, ਸਾਨੂੰ ਸਤਿਗੁਰਾਂ ਨੇ ਸੰਸਾਰੀ ਅਤੇ ਧਾਰਮਿਕ ਇਕੱਠੇ ਬਣਾਇਆ, ਇਸ ਕਰਕੇ ਚੀਜ਼ਾਂ ਸਮਝਣੀਆਂ ਤਾਂ ਜ਼ਰੂਰੀ ਨੇ। ਮੁਰਗਾਬੀ ਦੇ ਦੋ ਸੁਭਾਅ ਜਿੱਦਣ ਸਿੱਖ ਵਿੱਚ ਆ ਗਏ, ਸੰਸਾਰ ਉਹਨੂੰ ਡੁੱਬੇਗਾ ਨਹੀਂ। ਪਹਿਲਾ ਸੁਭਾਅ ਮੁਰਗਾਬੀ ਦਾ, ਉਹ ਪਾਣੀ ਵਿੱਚ ਜਦੋਂ ਤਰਦੀ ਏ, ਆਪਣੀ ਖੁਰਾਕ ਲੱਭਦੀ ਏ, ਸਾਰਾ ਸਰੀਰ ਉਹ ਪਾਣੀ ਵਿੱਚ ਡੋਬ ਲੈਂਦੀ ਏ, ਪਰ ਸਿਰ ਨਹੀਂ ਡੁੱਬਣ ਦਿੰਦੀ, ਸਿਰ ਉੱਚਾ ਰਹਿੰਦਾ, ਸਿਰ ਉੱਚਾ ਰੱਖ ਕੇ ਤੁਰਦੀ। ਇਸ ਲਈ ਸਤਿਗੁਰੂ ਨੇ ਕਿਹਾ ਵੀ ਗਲੇ ਤੋਂ ਥੱਲੇ ਕੋਈ ਬੰਦਾ ਪਾਣੀ ਵਿੱਚ ਡੁੱਬ ਜਾਏ, ਭਾਵੇਂ ਘੰਟਾ ਡੁੱਬਾ ਰਹੇ ਗਲੇ ਤੋਂ ਥੱਲੇ, ਉਹਦੀ ਮੌਤ ਨਹੀਂ ਹੋਵੇਗੀ, ਬਚਿਆ ਰਹੇਗਾ, ਕਿਉਂਕਿ ਸਵਾਸ ਆ ਰਿਹਾ, ਨਾਸਕਾ ਜਿਹੜੀ ਉਹ ਨਹੀਂ ਡੁੱਬੀ, ਸਿਰ ਨਹੀਂ ਡੁੱਬਾ। ਉਹ ਭਾਵੇਂ ਘੰਟਾ ਪਾਣੀ ਵਿੱਚ ਰਹੇ, ਦੋ ਘੰਟੇ ਰਹੇ, ਜਿਹਦਾ ਸਿਰ ਨਹੀਂ ਡੁੱਬਾ ਉਹ ਮੌਤ ਦਾ ਸ਼ਿਕਾਰ ਨਹੀਂ ਹੋਵੇਗਾ। ਸੰਸਾਰ ਦੇ ਸਮੁੰਦਰ ਵਿੱਚ ਬੰਦੇ ਦਾ ਸਾਰਾ ਜੀਵਨ ਡੁੱਬ ਜਾਏ, ਸਾਰਾ ਸਰੀਰ ਡੁੱਬ ਜਾਏ, ਸਤਸੰਗਤ ਉਹਦੀ ਮਤ ਨਾ ਡੁੱਬੇ, ਸੰਸਾਰ ਉਹਨੂੰ ਕਦੇ ਨਹੀਂ ਡੁੱਬ ਸਕਦਾ, ਕਿਉਂਕਿ ਮਤ ਸਿਰ ਨਾਲ ਸੰਬੰਧਿਤ ਹੈ। ਆਪਾਂ ਕਹਿੰਦੇ ਨਾ ਫਲਾਣੇ ਬੰਦੇ ਦੀ ਮਤ ਜਿਹੜੀ ਸੰਸਾਰ ਦੇ ਵਿੱਚ ਭ੍ਰਿਸ਼ਟ ਹੋ ਗਈ ਹੈ, ਮਤ ਸ਼ਬਦ ਵਰਤਿਆ ਗਿਆ। ਜੇ ਤਾਂ ਸਿਰ ਬਚ ਗਿਆ ਡੁੱਬਣ ਤੋਂ ਪਦਾਰਥ ਵਿੱਚ, ਪਦਾਰਥ ਕੁਝ ਨਹੀਂ ਕਹੇਗਾ, ਕਿਉਂਕਿ ਬੰਦਾ ਹੈ ਹੀ ਪਦਾਰਥ ਦਾ ਬਣਿਆ ਹੋਇਆ, ਇਹਦੇ ਤੋਂ ਬਿਨਾਂ ਸਰੇਗਾ ਹੀ ਨਹੀਂ। ਗਲਤੀ ਕਿੱਥੇ ਹੋਈ, ਜਦੋਂ ਅਸੀਂ ਸਿਰ ਵੀ ਪਦਾਰਥ ਵਿੱਚ ਡੋਬ ਦਿੱਤਾ। ਉਸ ਮੁਰਗਾਬੀ ਵੱਲ ਵੇਖੋ, ਜੇ ਕਿਤੇ ਉਹਨੂੰ ਪਾਣੀ ਵਿੱਚ ਉਹਦੀ ਖੁਰਾਕ ਦਿਸ ਪਏ, ਕੋਈ ਮੱਛੀ ਦਿਸੇ, ਉਹਨੂੰ ਮਜਬੂਰਨ ਪਾਣੀ ਵਿੱਚ ਸਿਰ ਡੁਬਾਉਣਾ ਵੀ ਪਵੇ, ਤਾਂ ਉਹ ਡੁਬਕੀ ਲਾਉਂਦੀ ਏ, ਆਪਣੀ ਖੁਰਾਕ ਚਿੰਝ ਮਾਰ ਕੇ ਵਿੱਚੋਂ ਫੜਦੀ ਏ, ਅਤੇ ਕੁਝ ਪਲਾਂ ਬਾਅਦ ਫਿਰ ਸਿਰ ਉੱਪਰ ਲੈ ਆਉਂਦੀ ਏ, ਕਿਉਂਕਿ ਉਹਨੂੰ ਪਤਾ ਸਿਰ ਵਿੱਚ ਰਿਹਾ ਅਤੇ ਇਹਦਾ ਨਤੀਜਾ ਕੀ, ਇਹਦਾ ਨਤੀਜਾ ਹੈ ਮੌਤ। ਹਜ਼ੂਰ ਨੇ ਬੜੀ ਸੁੰਦਰ ਉਦਾਹਰਨ ਦਿੱਤੀ ਹੈ, ਕਹਿਣ ਲੱਗੇ ਕੋਈ ਹਰਜ ਨਹੀਂ ਤੂੰ ਧਨ ਵਿੱਚ ਰਵੇਂ, ਕੋਈ ਹਰਜ ਨਹੀਂ ਕਿ ਤੂੰ ਪਰਿਵਾਰ ਵਿੱਚ ਰਵੇਂ, ਪਰ ਜਿੱਦਣ ਸਿੱਖ ਅੰਮ੍ਰਿਤ ਵੇਲੇ ਵੀ ਪਰਿਵਾਰ ਵਿੱਚ ਹੀ ਡੁੱਬਿਆ ਰਿਹਾ, ਉਸ ਦਿਨ ਸਮਝਣਾ ਇਹਦੀ ਆਤਮਕ ਮੌਤ ਸ਼ੁਰੂ ਹੋ ਗਈ ਹੈ, ਇਹਦੇ ਅੰਦਰਲੀ ਅੰਦਰਲਾ ਜਿਹੜਾ ਜੀਵਨ ਹੈ ਮਰਨਾ ਸ਼ੁਰੂ ਹੋ ਜਾਏਗਾ। ਸਾਰਾ ਦਿਨ ਤੇ ਕਾਰੋਬਾਰ ਰਵੇ ਵਿੱਚ ਰਵੇ ਤਾਂ ਕੋਈ ਹਰਜ ਨਹੀਂ ਹੈ। ਜਿੱਦਣ ਇਹਦੀ ਮਤ ਉਹਦੇ ਵਿੱਚ ਡੁੱਬਣੀ ਸ਼ੁਰੂ ਹੋ ਗਈ, ਪਰਿਵਾਰ ਵਿੱਚ, ਧਨ ਵਿੱਚ, ਕਾਰੋਬਾਰ ਵਿੱਚ, ਉਦਣ ਸਮਝ ਲੈਣਾ ਇਹਦਾ ਸਿਰ ਡੁੱਬ ਗਿਆ, ਅਤੇ ਸਿਰ ਡੁੱਬੇ ਹੋਏ ਵਿਅਕਤੀ ਦੇ ਫਿਰ ਅਰਥ ਕੀ ਨਿਕਲਦੇ ਨੇ, ਉਹਦੀ ਮੌਤ ਹੋ ਜਾਂਦੀ ਹੈ। ਮਤ ਉੱਚੀ ਰਵੇ, ਇਸ ਕਰਕੇ ਰੋਜ਼ ਦੋ ਵੇਲੇ ਅਰਦਾਸ ਵਿੱਚ ਵੀ ਸਿੱਖ ਮੰਗਦਾ ਹੈ ਕਿ ਮੇਰੇ 'ਤੇ ਕਿਰਪਾ ਕਰੋ, ਸਿੱਖਾਂ ਦਾ ਮਨ ਨੀਵਾਂ, ਮਤ ਉੱਚੀ ਰੱਖੋ। ਮਤ ਜਿਹਦੀ ਬਚ ਗਈ ਸਾਧ ਸੰਗਤ, ਪਰ ਉਹ ਮਤ ਆਦਮੀ ਵਾਲੀ ਨਾ ਹੋਵੇ, ਜਿਹੜੀ ਅਸੀਂ ਬਚਾ ਕੇ ਰੱਖੀਏ, ਉਸ ਮਤ ਦੇ ਨਾਲ ਸ਼ਬਦ ਗੁਰੂ ਜੁੜ ਜਾਏ, ਗੁਰਮਤ, ਕਿਉਂਕਿ ਆਪਣੀ ਮਤ ਜਿਹੜੀ ਉਹ ਵੀ ਕਾਗਜ਼ ਦੀ ਬੇੜੀ ਵਰਗੀ ਹੈ, ਜਿਹੜੀ ਸਾਡੇ ਕੋਲ ਹੈ ਨਾ, ਉਹ ਵੀ ਮਤ ਜਿਹੜੀ ਹੈ ਕਾਗਜ਼ ਦੀ ਬੇੜੀ ਵਰਗੀ ਹੈ। ਕਾਗਜ਼ ਦੀ ਬੇੜੀ, ਕਾਗਜ਼ ਦੀ ਬੇੜੀ ਜ਼ਰੂਰ ਹੁੰਦੀ ਹੈ, ਥੋੜ੍ਹਾ ਜਿਹਾ ਚਿਰ ਤੁਸੀਂ ਛੱਡੋ ਪਾਣੀ ਤਾਂ ਤਰ ਵੀ ਜਾਏਗੀ, ਬੱਚੇ ਤਰਾਉਂਦੇ ਨੇ ਕਾਗਜ਼ ਦੀ ਬੇੜੀ ਬਣਾ ਕੇ, ਥੋੜ੍ਹਾ ਚਿਰ ਖੇਡਦੇ ਨੇ ਪਾਣੀ 'ਤੇ ਤਰਦੀ ਏ, ਮਨ ਖੁਸ਼ ਕਰ ਲੈਂਦੇ ਨੇ ਬਈ ਸਾਡੇ ਕੋਲ ਵੀ ਇੱਕ ਬੇੜੀ ਹੈ, ਬੇੜੀ ਦੇ ਉੱਤੇ ਰੰਗ ਵੀ ਲਾ ਲੈਂਦੇ ਨੇ, ਖੇਡਦੇ ਨੇ, ਹੱਸਦੇ ਨੇ ਪਾਣੀ ਵਿੱਚ, ਆਪੋ ਆਪਣੀਆਂ ਬੇੜੀਆਂ ਤਾਰਦੇ ਨੇ, ਪਰ ਕਾਗਜ਼ ਦੀ ਬੇੜੀ ਕਿੰਨਾ ਕੁ ਚਿਰ ਤਰੇ? ਨਾ ਕਾਗਜ਼ ਦੀ ਬੇੜੀ ਤਰਦੀ ਏ, ਨਾ ਲੋਹੇ ਦੀ ਬੇੜੀ ਤਰਦੀ ਹੈ, ਦੋਵੇਂ ਨਹੀਂ ਤਰਦੀਆਂ। ਬੇੜੀ ਤਰਦੀ ਏ ਅਤੇ ਲੱਕੜ ਦੀ ਤਰਦੀ ਹੈ, ਲੋਹੇ ਦੀ ਬੇੜੀ ਨਹੀਂ ਤਰ ਸਕਦੀ। ਕਾਗਜ਼ ਦੀ ਬੇੜੀ ਗਲ ਜਾਏਗੀ, ਕਾਗਜ਼ ਗਾਲ ਦੇਗਾ। ਮਨੁੱਖ ਦੀ ਜਿਹੜੀ ਆਪਣੀ ਮਤ, ਜਦੋਂ ਮਤ ਸ਼ਬਦ ਆਏਗਾ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ, ਉਹਦੇ ਅਰਥ ਇਹ ਨਾ ਸਮਝਣਾ ਵੀ ਸਾਡੀ ਸੋਚ ਵਿਚਾਰ, ਜੋ ਅਸੀਂ ਸੋਚ ਰਹੇ ਹਾਂ, ਇਹ ਕਾਗਜ਼ ਦੀ ਬੇੜੀ ਹੈ, ਕਾਗਜ਼ ਦੀ ਬੇੜੀ ਮਨ ਪਰਚਾਵਾ ਹੈ, ਕਾਗਜ਼ ਦੀ ਬੇੜੀ ਬੱਚਿਆਂ ਦੀ ਖੇਡ ਹੈ। ਬੜੇ ਬੁੱਧੀਜੀਵੀ ਨੇ, ਕੋਈ ਅੰਤ ਨਹੀਂ ਹੈ। ਔਰ ਅੱਜ ਕੱਲ੍ਹ ਤਾਂ ਲੱਕੜ ਦੀ ਬੇੜੀ ਲੱਭਣੀ ਬਹੁਤ ਮੁਸ਼ਕਲ ਹੋ ਗਈ, ਕਾਗਜ਼ ਦੀਆਂ ਬੇੜੀਆਂ ਦਾ ਕੋਈ ਅੰਤ ਨਹੀਂ ਰਿਹਾ। ਸਭ ਆਪੋ ਆਪਣੀ ਤਾਰ ਰਹੇ ਨੇ, ਸਭ ਆਪੋ ਆਪਣੀ ਬੇੜੀ ਲੈ ਕੇ ਹੱਸਦੇ ਨੇ, ਖੇਡਦੇ ਨੇ, ਰੰਗ ਰੋਗਣ ਕਿਤੇ ਕੀਤੇ ਹੋਏ ਨੇ, ਆਪਣੇ ਵਿਚਾਰ ਨੇ। ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਨੂੰ ਅਸੀਂ ਵਿੱਚ ਪ੍ਰਕਾਸ਼ ਹੀ ਕਰ ਲੈਂਦੇ ਹਾਂ, ਬਸ ਪਹਿਲਾਂ ਸ਼ਬਦ ਹੀ ਪੜ੍ਹਦੇ ਹਾਂ, ਬਾਕੀ ਤਾਂ ਸਾਰਾ ਕੁਝ ਆਪਣੇ ਹੁੰਦਾ ਹੈ। ਜਿਹੜਾ ਅਸੀਂ ਅਰਥ ਕਰਨਾ ਹੁੰਦਾ ਗੁਰਬਾਣੀ ਦਾ, ਗੁਰਬਾਣੀ ਦਾ ਅਰਥ ਥੋੜ੍ਹੀ ਹੁੰਦਾ ਹੈ, ਉਹ ਤਾਂ ਅਸੀਂ ਸਿਰਫ ਲੱਕੜ ਦੀ ਬੇੜੀ ਵੱਲੋਂ ਵੇਖ ਕੇ ਆਪਣੀ ਕਾਗਜ਼ ਦੀ ਬੇੜੀ ਤਿਆਰ ਕਰ ਲਈ ਅਤੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਵਿੱਚ ਲੈ ਆਉਂਦਾ ਕਿ ਲੋਕ ਸਾਡੇ ਪਿੱਛੇ ਨਹੀਂ ਤੁਰਨਗੇ, ਪਰ ਪਰਤ ਕੇ ਜੋ ਕੁਝ ਲੋਕਾਂ ਦੇ ਦਿਮਾਗ ਵਿੱਚ ਅਸੀਂ ਭਰਿਆ ਉਹ ਗੁਰੂ ਗ੍ਰੰਥ ਸਾਹਿਬ ਦਾ ਥੋੜ੍ਹੀ ਭਰਿਆ ਹੈ, ਉਹ ਤਾਂ ਲੈਸਨ ਆਪਣੇ ਬਣਾਏ ਹੋਏ ਨੇ। ਇਸ ਕਰਕੇ ਗੁਰੂ ਕਿਰਪਾ ਕਰੇ, ਬੇੜੀ ਲੱਕੜ ਦੀ ਹੋਵੇ, ਕਾਗਜ਼ ਦੀ ਨਾ ਹੋਵੇ। ਹੈ ਸੌਖੀ, ਬੜੀ ਜਲਦੀ ਬਣ ਜਾਂਦੀ, ਇੱਕ ਦੋ ਮਿੰਟ ਵਿੱਚ ਤੁਸੀਂ ਕਾਗਜ਼ ਲਵੋ, ਹੁਣੇ ਬਣ ਜਾਏਗੀ, ਕੋਈ ਦੇਰ ਨਹੀਂ ਲੱਗਦੀ। ਆਪਣੀ ਮਤ ਪੈਦਾ ਕਰਨੀ ਕੋਈ ਔਖੀ ਨਹੀਂ, ਔਰ ਆਪਣੀ ਮਤ ਵਰਤ ਕੇ ਅਤੇ ਸਮਾਜ ਕਿਹੜਾ ਦੂਜੀ ਮਤ ਵਾਲਾ, ਉਹ ਵੀ ਇਹਦੇ ਪਿੱਛੇ ਇਕੱਠਾ ਹੁੰਦਾ ਹੈ। ਸਮਾਜ ਵੀ ਕਾਗਜ਼ ਦੀਆਂ ਬੇੜੀਆਂ ਵਾਲਾ ਹੀ ਹੈ, ਉਹ ਵੀ ਉਸ ਬੇੜੀ ਦੇ ਪਿੱਛੇ, ਕਿਉਂਕਿ ਸੌਖਾ ਜੋ ਆ ਇੱਕ ਪਲ ਲੱਗਦਾ। ਕਿਸੇ ਨੇ ਕਿਹਾ ਸੀ, ਕੋਈ ਬੰਦਗੀ ਕਰ ਰਿਹਾ ਸੀ, ਉਹਨੇ ਕਿਸੇ ਪੁੱਛਿਆ ਕਿਉਂ ਇੰਨਾ ਚਿਰ ਹੋ ਗਿਆ ਤੈਨੂੰ, ਕਈ ਸਾਲ ਇੱਥੇ ਕਾਹਦੀ ਤਪੱਸਿਆ ਕਰ ਰਿਹਾ? ਕਹਿਣ ਲੱਗਾ, ਸੱਚਖੰਡ ਵਿੱਚ ਜਾਣਾ ਚਾਹੁੰਦਾ, ਮੈਂ ਸੱਚਖੰਡ ਵੇਖਣਾ ਚਾਹੁੰਦਾ। ਉਹਨੇ ਕਿਹਾ, ਤੂੰ ਤੇ ਕਮਲਾ, ਤੈਨੂੰ ਮੈਂ 5-7 ਸਾਲ ਤੋਂ ਵੇਹਨਾ, ਤੂੰ ਇੱਥੇ ਕੀ ਕਰ ਰਿਹਾ? ਕਹਿੰਦੇ, ਆਹ ਤੈਨੂੰ ਸੱਚਖੰਡ ਦਾ ਨਕਸ਼ਾ ਬਣਾ ਕੇ ਦੇ ਦਿੰਦੇ ਹਾਂ ਹੁਣੇ। ਉੱਥੇ ਤਾਂ ਇੰਨੇ ਰੁੱਖ ਨੇ, ਇੰਨੀਆਂ ਸੋਨੇ ਦੀਆਂ ਸੜਕਾਂ ਨੇ, ਉੱਥੇ ਤੇ ਨਦੀਆਂ ਬੜੀਆਂ ਸੋਹਣੀਆਂ, ਨਕਸ਼ਾ ਦੇਖ, ਮਨ ਪਰਚਾ ਲੈ, ਸੱਚਖੰਡ ਜਾਣ ਦੀ ਤਾਂ ਲੋੜ ਹੀ ਨਹੀਂ। ਇਹ ਹਾਲਾਤ ਇਸ ਸੰਸਾਰ ਦਾ, ਲੋਕਾਂ ਨੇ ਆਪੋ ਆਪਣੇ ਧਰਮ, ਆਪੋ ਆਪਣੇ ਸੱਚਖੰਡ ਬਣਾ ਲਏ ਨੇ, ਉਹਨਾਂ ਨੂੰ ਵੇਖ ਵੇਖ ਕੇ ਖੁਸ਼ ਹੋਈ ਜਾ ਰਹੇ ਨੇ। ਔਰ ਕਬੀਰ ਸਾਹਿਬ ਕਹਿੰਦੇ, ਜੇ ਮਾਰਗ ਪੰਡਿਤ ਗਏ ਪਾਛੇ ਪਰੀ ਬਹੀਰ। ਇਸ ਤਰ੍ਹਾਂ ਦੇ ਲੋਕ ਜਿਸ ਮਾਰਗ 'ਤੇ ਗਏ ਨੇ, ਭੀੜਾਂ ਪਿੱਛੇ ਤੁਰ ਪਈਆਂ ਨੇ, ਕਿਉਂਕਿ ਭੀੜਾਂ ਵੀ ਤਾਂ ਉਹ ਹੀ ਗ੍ਰਾਹਕ ਹੈ, ਹੋਰ ਕੀ ਕਰਨਗੇ, ਉਹ ਵੀ ਤਾਂ ਗ੍ਰਾਹਕ ਉਹ ਹੀ ਨੇ। ਉੱਥੇ ਕਿਹੜਾ ਕੋਈ ਸੋਨੇ ਦਾ ਵਪਾਰੀ ਹੈ, ਉੱਥੇ ਕਿਹੜਾ ਕੋਈ ਹੀਰਿਆਂ ਦੀ ਦੁਕਾਨ ਹੈ। ਆ ਮੱਛੀਆਂ ਮਾਸ ਦੀ ਦੁਕਾਨ 'ਤੇ ਤੁਸੀਂ ਵੇਖੋਗੇ ਕਿੰਨੇ ਲੋਕ ਭੀੜ ਇੱਕ ਦੂਜੇ ਨੂੰ ਧੱਕੇ ਮਾਰਦੇ ਨੇ, ਕਿਉਂਕਿ ਉਹ ਖੁਰਾਕ ਹੈ। ਤੁਸੀਂ ਵੇਖੋਗੇ ਕਿਸੇ ਹੰਸ ਜਿੱਥੇ ਇਸ ਤਰ੍ਹਾਂ ਦੇ ਪਵਿੱਤਰ ਪੰਛੀ ਬੈਠਦੇ ਨੇ, ਬੜੇ ਘੱਟ ਹੋਣਗੇ, ਪਰ ਜਿੱਥੇ ਮਰੇ ਹੋਏ ਪਸ਼ੂ ਢਾਏ ਜਾਂਦੇ ਨੇ, ਕੱਟੇ ਜਾਂਦੇ ਨੇ, ਖੱਲ ਲਾਈ ਜਾਂਦੀ ਹੱਡੋ ਰੋੜੇ 'ਤੇ, ਤੁਸੀਂ ਵੇਖਣਾ ਕਿਵੇਂ ਪੰਛੀਆਂ ਦੇ ਝੁਰਮਟ ਆਉਂਦੇ, ਕਿਉਂਕਿ ਖੁਰਾਕ ਉਹ ਹੈ। ਉਹਨਾਂ ਨੂੰ ਕਹੋ ਕਿ ਤੁਸੀਂ ਕਿਤੇ ਹੋਰ ਥਾਂ 'ਤੇ ਜਾ ਕੇ ਹੰਸ ਬਣ ਕੇ ਕਿਤੇ ਮੋਤੀ ਚੁਗ ਲਓ, ਮੋਤੀ ਉਹਨਾਂ ਦੀ ਖੁਰਾਕ ਹੀ ਨਹੀਂ ਹੈ। ਇਸ ਕਰਕੇ ਬੇੜੀ ਦਾ ਭਾਵ ਹੈ, ਉਹ ਹੈ ਸਾਧ ਸੰਗਤ, ਕਾਗਜ਼ ਦੀ ਬੇੜੀ ਆਪਣੀ ਮਤ, ਅਤੇ ਗੁਰੂ ਦੀ ਮਤ ਹੈ ਲੱਕੜ ਦੀ ਬੇੜੀ, ਉਹ ਤਰਦੀ ਹੈ, ਉਹ ਦੂਰ ਤੱਕ ਲੈ ਕੇ ਚਲੀ ਜਾਂਦੀ, ਪਾਰ ਲੰਘਾ ਦਿੰਦੀ ਇਸ ਸਮੁੰਦਰ ਤੋਂ। ਤਾਂ ਸਤਿਗੁਰੂ ਨੇ ਉਦਾਹਰਨ ਦਿੱਤੀ, ਕਹਿੰਦੇ ਇਸ ਦਲਿੱਦਰ ਦੇ ਸਾਗਰ ਤੋਂ ਕਿਵੇਂ ਤਰੇ ਵਿਅਕਤੀ ਪਰਮਾਤਮਾ ਦੇ ਨਾਮ ਦਾ ਸਹਾਰਾ ਲੈ ਕੇ। ਫਿਰ ਉਹ ਮੁਰਗਾਬੀ ਵੱਤ ਹੋ ਗਿਆ, ਕਿਉਂਕਿ ਸਮਾਂ ਇੰਨਾ ਕੁ, ਮੈਂ ਆਪਣੇ ਸ਼ਬਦ ਵੱਲ ਆਉਣ ਦਾ ਯਤਨ ਕਰਾਂ, ਇਹ ਵਿਸ਼ਾ ਵਿੱਚ ਵਿੱਚ ਵਿਚਾਰਦੇ ਰਹਾਂਗੇ ਉਹਦੇ ਦਿਨਾਂ ਵਿੱਚ, ਕਿ ਗੁਰੂ ਸਾਹਿਬ ਨੇ ਮੁਰਗਾਬੀ ਦੀ ਉਦਾਹਰਣ ਗੁਰਬਾਣੀ ਵਿੱਚ ਅਤੇ ਕਮਲ ਦੀ ਉਦਾਹਰਣ ਅਤੇ ਬੇੜੀ ਦੀ ਉਦਾਹਰਣ, ਇਹ ਤਿੰਨੇ ਦਿੱਤੀਆਂ ਨੇ, ਸੰਸਾਰ ਵਿੱਚ ਰਹਿਣ ਦਾ ਤਰੀਕਾ ਦੱਸਿਆ। ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਕਹਿੰਦੇ ਕਿ ਹਰ ਹਰ ਨਾਮ ਭਜਿਓ ਪੁਰਖ ਉੱਤਮ, ਉੱਤਮ ਪੁਰਖ ਸਭ ਤੋਂ ਚੰਗੇ, ਪਰਮਾਤਮਾ ਦਾ ਨਾਮ ਭਜਿਆ ਸਭ ਬਿਣਸੇ, ਬਿਣਸ ਗਏ, ਖਤਮ ਹੋ ਗਏ, ਦਾਲਦ ਦਲਗਾ। ਜ਼ਿੰਦਗੀ ਦੇ ਜਿੰਨੇ ਕੁਕਰਮਾਂ ਦੇ ਦਲਿੱਦਰ ਸਨ ਅੰਦਰ, ਜੋ ਸਾਨੂੰ ਸ਼ੁਭ ਰਸਤੇ 'ਤੇ ਤੁਰਨ ਤੋਂ ਰੋਕਦੇ ਸਨ, ਸਾਰੇ ਹੀ ਬਿਣਸ ਗਏ। ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਅੱਗੇ ਬਚਨ ਕਹਿੰਦੇ, ਕਹਿੰਦੇ ਭਉ ਜਨਮ ਮਰਨਾ ਮੇਟਿਓ ਗੁਰ ਸ਼ਬਦੀ, ਇਹ ਜਨਮ ਮਰਨ ਦਾ ਜਿਹੜਾ ਸੰਸਾ ਸੀ ਅੰਦਰ ਭਾਉ, ਗੁਰੂ ਕੇ ਸ਼ਬਦ ਦੀ ਕਮਾਈ ਦੁਆਰਾ, ਗੁਰੂ ਕੇ ਸ਼ਬਦ ਨਾਲ ਪ੍ਰੇਮ ਕਰਕੇ, ਗੁਰੂ ਕੇ ਸ਼ਬਦ ਨੂੰ ਜਪ ਕੇ ਔਰ ਗੁਰੂ ਕੇ ਸ਼ਬਦ ਨੂੰ ਜ਼ਿੰਦਗੀ ਦੇ ਵਿੱਚ ਧਾਰਨ ਕਰਕੇ। ਇਹ ਸ਼ਬਦ ਨਾਲ ਤਿੰਨ ਸੰਬੰਧ ਨੇ ਸਿੱਖ ਦੇ ਬਾਣੀ ਨਾਲ। ਬਾਣੀ ਜਪਣੀ ਪਹਿਲਾ ਸੰਬੰਧ, ਨਾਮ ਜਪਣਾ ਪਹਿਲਾ ਸੰਬੰਧ, ਨਾਮ ਨਾਲ ਪ੍ਰੇਮ ਕਰਨਾ ਦੂਸਰਾ ਸੰਬੰਧ, ਅਤੇ ਗੁਰਬਾਣੀ ਨੂੰ ਨਾਮ ਨੂੰ ਜ਼ਿੰਦਗੀ ਵਿੱਚ ਧਾਰਨ ਕਰਨ ਦਾ ਅਰਥ ਹੈ ਆਪਣੇ ਨਿੱਜੀ ਕਾਰੋਬਾਰ ਵਿੱਚ ਲਾਗੂ ਕਰ ਦੇਣਾ, ਉਸ ਤਰ੍ਹਾਂ ਕੰਮ ਕਰਨਾ ਜਿਵੇਂ ਗੁਰੂ ਗ੍ਰੰਥ ਸਾਹਿਬ ਨੇ ਕਿਹਾ। ਜਿੱਥੇ ਤਿੰਨ ਇਕੱਠੇ ਹੋ ਗਏ ਉਹਨੂੰ ਕਹਿੰਦੇ ਨੇ ਸ਼ਬਦ ਦੀ ਕਮਾਈ ਕੀਤੀ ਹੈ। ਸ਼ਬਦ ਦੀ ਕਮਾਈ ਨਾ ਇਕੱਲੀ ਜਪਣਾ ਕਮਾਈ ਹੈ, ਅਤੇ ਨਾ ਸ਼ਬਦ ਦੇ ਅਨੁਸਾਰ ਆਪਾਂ ਕਹੀਏ ਕਿ ਅਸੀਂ ਕੰਮ ਕਾਰ ਉਸ ਤਰ੍ਹਾਂ ਕਰੀਏ ਜਿਵੇਂ ਗੁਰਬਾਣੀ ਵਿੱਚ ਕਿਹਾ। ਇਹ ਹਿੱਸੇ ਨੇ, ਸੰਪੂਰਨਤਾ ਨਹੀਂ ਹੈ। ਗੁਰੂ ਸਾਹਿਬ ਕਹਿੰਦੇ ਗੁਰਬਾਣੀ ਤੈਨੂੰ ਜਿਵੇਂ ਕਹਿ ਰਹੀ ਹੈ ਉਸ ਤਰ੍ਹਾਂ ਕੰਮ ਕਰ, ਸਾਰਾ ਦਿਨ ਆਪਣੇ ਫੀਲਡ ਵਿੱਚ ਉਸੇ ਤਰ੍ਹਾਂ ਵਿਚਰ, ਉਸ ਤਰ੍ਹਾਂ ਵੇਖ, ਉਸ ਤਰ੍ਹਾਂ ਸੁਣ, ਉਸ ਤਰ੍ਹਾਂ ਵਿਹਾਰ ਕਰ, ਪਰ ਨਾਲ ਇਹਨੂੰ ਜਪੀ ਵੀ ਜ਼ਰੂਰ। ਜਪਣ ਤੋਂ ਬਿਨਾਂ ਤੇਰੇ ਅੰਦਰ ਦ੍ਰਿੜ ਨਹੀਂ ਹੋਵੇਗਾ। ਅਤੇ ਤੀਜਾ ਕੰਮ ਕਿਹਾ ਪ੍ਰੇਮ ਕਰਨਾ। ਤਿੰਨ ਕਰਮ ਇਕੱਠੇ ਕਹਿ ਦਿੱਤੇ ਸਤਿਗੁਰੂ ਕਹਿ ਰਹੇ ਨੇ। ਜਿਨ੍ਹਾਂ ਨੇ ਗੁਰਸ਼ਬਦ ਦੀ ਕਮਾਈ ਇਸ ਤਰ੍ਹਾਂ ਕੀਤੀ, ਤਿੰਨ ਤਰੀਕਿਆਂ ਨਾਲ ਜਪਿਆ ਸ਼ਬਦ ਨੂੰ ਪ੍ਰੇਮ ਕੀਤਾ ਅਤੇ ਸ਼ਬਦ ਦੇ ਅਨੁਸਾਰ ਜੀਵਨ ਬਿਤਾਇਆ, ਉਹਨਾਂ ਦੇ ਸਾਰੇ ਸੰਸੇ ਜਨਮ ਮਰਨ ਦੇ ਖਤਮ ਹੋ ਗਏ। ਸਾਹਿਬ ਕਹਿੰਦੇ ਹਰ ਅਸਥਿਰ ਸੇਵ ਸੁਖ ਸਮਗਾ। ਅਸਥਿਰ ਦਾ ਅਰਥ ਹੈ, ਇੱਥੇ ਅਸਥਿਰ ਦੇ ਅਰਥ ਨੇ ਟਿਕਣਾ, ਟਿਕਣ ਦੇ ਅਰਥ ਨੇ ਵਿਸ਼ਵਾਸ ਨਾਲ ਜਪਣਾ। ਹਿੱਲੇ ਨਾ ਤੂੰ ਜਪਣ ਲੱਗਿਆ, ਤੇਰਾ ਮਨ ਨਾ ਡੋਲੇ। ਜਿਸ ਕਰਮ ਦੇ ਵਿੱਚ ਸੰਪੂਰਨ ਪ੍ਰਤੀਤ ਨਹੀਂ ਹੈ, 100% ਵਿਸ਼ਵਾਸ ਨਹੀਂ, ਉਹ ਕਰਮ ਕਦੇ ਵੀ ਸਫਲ ਨਹੀਂ ਹੋਏਗਾ, ਭਾਵੇਂ 100 ਸਾਲ ਕਰਦੇ ਰਹੋ। ਜਿਹਦੇ ਵਿੱਚ ਕਲੀਅਰੈਂਸ ਨਹੀਂ ਆਉਂਦੀ ਮਨ ਨੂੰ ਕਿ ਮੈਂ ਜੋ ਕਰ ਰਿਹਾ ਇਹ ਵਾਕੀ ਰਸਤਾ ਠੀਕ ਹੈ, ਉਹ ਕਰਮ ਕਦੇ ਕੰਮ ਨਹੀਂ ਦਏਗਾ, ਉਹਦੇ ਨਤੀਜੇ ਨਹੀਂ ਠੀਕ ਆਉਣਗੇ, ਨਹੀਂ ਨਤੀਜੇ ਉਸਦੇ। ਅਸਥਿਰ, ਜਿੱਥੇ ਸਤਿਗੁਰੂ ਕਹਿੰਦੇ ਥਿਰ ਘਰ ਬੈਸੋ ਹਰਜਨ ਪਿਆਰੇ ਸਤਿਗੁਰ ਤੁਮਰੇ ਕਾਜ ਸਵਾਰੇ, ਉੱਥੇ ਥਿਰ ਘਰ ਦਾ ਅਰਥ ਹੈ ਕਿ ਅੰਦਰ ਵਿਸ਼ਵਾਸ ਲੈ ਕੇ ਗੁਰੂ 'ਤੇ ਭਰੋਸਾ ਕਰਨਾ। ਜਿੰਨਾ ਚਿਰ ਭਰੋਸਾ ਨਹੀਂ, ਕਰਮ ਕਰੀ ਜਾਂਦੇ ਹਾਂ, ਥੱਕੀ ਜਾਂਦੇ ਹਾਂ, ਕਈ ਕਰਮ ਕਰ ਰਹੇ ਹਾਂ, ਥਕਾਵਟ ਹੋ ਰਹੀ, ਅੰਦਰ ਵਿਸ਼ਵਾਸ ਨਹੀਂ ਹੈ, ਤਾਂ ਉਹਨੂੰ ਫਲ ਨਹੀਂ ਲੱਗਦਾ। ਇਸ ਕਰਕੇ ਕਹਿੰਦੇ ਹਰ ਅਸਥਿਰ ਸੇਵ, ਮਨ ਨੂੰ ਅਸਥਿਰ ਕਰਕੇ ਉਹਦੀ ਸੇਵਾ ਕਰ। ਸੁੱਖ ਸਮਗਾ, ਜਿਹਦੇ ਵਿੱਚ ਸਮਸਤ ਸੁੱਖ ਨੇ, ਸਾਰੇ ਦੇ ਸਾਰੇ ਸੁੱਖ ਜਿਹਦੇ ਅੰਦਰ ਹਨ। ਫਿਰ ਸਾਹਿਬ ਕਹਿੰਦੇ ਮੇਰੇ ਮਨ ਭਜ ਰਾਮ ਨਾਮ ਅਤ ਪਿਰਗਾ। ਹੇ ਮੇਰੇ ਮਨ, ਐਸੇ ਅਕਾਲ ਪੁਰਖ ਨੂੰ ਜਪ ਜਿਹਦਾ ਨਾਮ ਬਹੁਤ ਮਹਿੰਗਾ ਹੈ, ਭਾਵ ਥੋੜ੍ਹਾ ਜਿਹਾ ਕਠਿਨ ਹੈ। ਅਤ ਜਿਹੜਾ ਪਿਰਗਾ ਦੇ ਅਰਥ ਨੇ ਕਠਿਨ। ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਮੈਂ ਮਨ ਤਨ ਅਰਪ ਧਰਿਓ ਗੁਰ ਆਗੈ, ਸਿਰ ਵੇਚ ਲਿਓ ਮੁੱਲ ਮਹਿੰਗਾ। ਹੈ ਤੇ ਉਹ ਬਹੁਤ ਅਮੁੱਲ ਪਦਾਰਥ ਪਿਰਗਾ, ਅਮੁੱਲ ਕਠਿਨ, ਪਰ ਸਤਿਗੁਰੂ ਕਹਿੰਦੇ ਨੇ ਮੈਂ ਆਪਣਾ ਸਿਰ ਗੁਰੂ ਅੱਗੇ ਵੇਚ ਦਿੱਤਾ, ਅਤੇ ਉਹਦੇ ਤਬਾਦਲੇ ਵਿੱਚ ਕਹਿੰਦੇ ਲਿਓ ਮੁੱਲ ਮਹਿੰਗਾ, ਇਸ ਮਹਿੰਗੇ ਮੁੱਲ ਦੇ ਨਾਮ ਪਦਾਰਥ ਨੂੰ ਖਰੀਦ ਲਿਆ, ਆਪਣਾ ਤਨ ਅਤੇ ਮਨ ਅਰਪਣ ਕਰ ਦਿੱਤਾ। ਅੱਗੇ ਸਾਰੇ ਬਚਨਾਂ ਵਿੱਚ ਹਜ਼ੂਰ ਕਹਿੰਦੇ ਨਰਪਤ ਰਾਜੇ ਰੰਗ ਰਸ ਮਾਣ ਹੈ, ਬਿਨ ਨਾਵੈ ਪਕੜ ਖੜੇ ਸਭ ਕਲਗਾ। ਨਰਪਤ, ਜਿੰਨੇ ਵੀ ਸ੍ਰਿਸ਼ਟੀ ਦੇ ਵਿੱਚ ਰਾਜੇ ਨੇ, ਵੱਡੇ ਲੋਕ ਨੇ, ਜਿਨ੍ਹਾਂ ਦੇ ਕੋਲ ਪਦਾਰਥਾਂ ਦੀ ਬਹੁਤਾਤ ਹੈ, ਉਹਨਾਂ ਨੇ ਆਪਣੇ ਜੀਵਨ ਦੌਰਾਨ ਇਹ ਦੇਹ ਪ੍ਰਾਪਤ ਕਰਕੇ, ਜਿਨ੍ਹਾਂ ਨੇ ਵਾਹਿਗੁਰੂ ਨੂੰ ਭੁੱਲ ਕੇ ਕੇਵਲ ਸੰਸਾਰ ਦੇ ਰੰਗ ਮਾਣੇ ਹਨ, ਰਸ ਮਾਣੇ ਹਨ, ਨਾਮ ਨੂੰ ਜ਼ਿੰਦਗੀ ਵਿੱਚ ਧਾਰਨ ਨਹੀਂ ਕੀਤਾ, ਕਹਿੰਦੇ ਪਕੜ ਖੜੇ ਸਭ ਕਲਗਾ। ਕਲਗਾ ਦਾ ਅਰਥ ਹੈ ਕਾਲ ਨੇ, ਮੌਤ ਨੇ ਅਖੀਰ ਨੂੰ ਸਾਰਿਆਂ ਨੂੰ ਪਕੜ ਕੇ ਆਪਣੇ ਹੱਥਾਂ ਵਿੱਚ ਲੈ ਲਿਆ। ਫਿਰ ਕਹਿੰਦੇ ਧਰਮ ਰਾਏ ਸਿਰ ਡੰਡ ਲਗਾਨਾ, ਫਿਰ ਪਛਤਾਨੇ ਹੱਥ ਫਲਗਾ। ਫਿਰ ਕੀਤੇ ਹੋਏ ਕਰਮਾਂ ਦਾ ਫਲ ਹੱਥ ਵਿੱਚ ਆਇਆ, ਉਹ ਫਲ ਕਿਸਨੇ ਦਿੱਤਾ? ਕਹਿੰਦੇ ਧਰਮ ਰਾਏ, ਧਰਮ ਰਾਜੇ ਨੇ ਉਹਨਾਂ ਦੇ ਸਿਰ 'ਤੇ ਡੰਡ ਲਗਾਇਆ। ਧਰਮ ਰਾਏ ਦਾ ਅਰਥ ਹੈ ਜਿਹੜਾ ਸਾਰਿਆਂ ਦਾ ਹਿਸਾਬ ਕਰਦਾ, ਅਤੇ ਧਰਮ ਦੇ ਇੱਥੇ ਅਰਥ ਨੇ ਜੇ ਉਹਦੇ ਤੋਂ ਕੋਈ ਉਲਟ ਚੱਲੇ ਉਹ ਜਮਾਂ ਦਾ ਸ਼ਿਕਾਰ ਹੋ ਜਾਂਦਾ ਹੈ। ਇੱਕ ਧਰਮ ਰਾਏ ਕੇਂਦਰ ਹੈ ਹਿਸਾਬ ਕਰਨ ਵਾਲਾ ਮਨੁੱਖ ਦੀ ਜ਼ਿੰਦਗੀ ਦਾ, ਇੱਕ ਉਹਨੇ ਧਰਮ ਆਪਣੇ ਸਾਰੇ ਬ੍ਰਹਿਮੰਡ ਵਿੱਚ ਫੈਲਾਇਆ ਹੋਇਆ। ਜਿੱਥੇ ਜਿੱਥੇ ਅਸੀਂ ਧਰਮ ਦੇ ਉਲਟ ਚੱਲਦੇ ਹਾਂ ਉਹ ਧਰਮ ਰਾਜ ਦੀ ਡਾਇਰੀ ਵਿੱਚ ਲਿਖਿਆ ਜਾਂਦਾ ਹੈ, ਉੱਥੇ ਉਹਦਾ ਹਿਸਾਬ ਹੈ। ਉਹਨੇ ਕਹਿੰਦੇ ਜਮਾਂ ਦਾ ਡੰਡ ਉਹਨਾਂ ਦੇ ਉੱਤੇ ਲਾਇਆ, ਹਰ ਰਾਖ ਰਾਖ ਜਨ ਕਿਰਮ ਤੁਮਾਰੇ। ਕਿਰਮ ਸ਼ਬਦ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਬਹੁਤ ਵਾਰੀ ਵਰਤਦੇ ਨੇ, ਕਿਉਂਕਿ ਕਿਰਮ ਇੱਕ ਐਸਾ ਕੀੜਾ ਹੈ ਜਿਹੜਾ ਹੈ ਜ਼ਰੂਰ ਪਰ ਦਿਸਦਾ ਨਹੀਂ। ਤੁਸੀਂ ਕੈਮਰਾ ਲੈ ਕੇ ਵੇਖੋ ਕਿਰਮ ਦੀ ਤਸਵੀਰ ਨਹੀਂ ਆਉਂਦੀ, ਪਰ ਹੈ ਵਿੱਚ। ਗੁਰੂ ਰਾਮਦਾਸ ਤਾਂ ਹੀ ਗੁਜਰੀ ਰਾਗ ਵਿੱਚ ਕਹਿੰਦੇ ਨੇ ਕਿ ਜਦੋਂ ਤੂੰ ਗੁਰੂ ਕੋਲ ਆਉਂਦਾ, ਗੁਰੂ ਦੀ ਸ਼ਰਨ ਵਿੱਚ ਆਉਂਦਾ ਅਤੇ ਕਿਰਮ ਬਣ ਗਿਆ। ਹਰ ਕੇ ਜਨ ਸਤਿਗੁਰ ਸਤਿਪੁਰਖਾ ਬਿਨੋ ਕਰੋ ਗੁਰਪਾਸ ਹਮ ਕੀਰੇ। ਪਹਿਲਾਂ ਕੀੜਾ ਸ਼ਬਦ ਵਰਤਿਆ, ਹਮ ਕੀਰੇ ਕਿਰਮ ਸਤਿਗੁਰ ਸਰਨਾਈ ਕਰ ਦਇਆ ਨਾਮ ਪ੍ਰਗਾਸ। ਇਹ ਕੀੜੇ ਅਤੇ ਕਿਰਮ ਦੋ ਸ਼ਬਦ ਤਾਂ ਵਰਤਿਆ ਕਿਉਂਕਿ ਕੀੜਾ ਬਿਲਕੁਲ ਛੋਟਾ, ਇਹਦੇ ਅਰਥ ਨੇ ਆਪਣੇ ਆਪ ਨੂੰ ਕੀੜੇ ਵਰਗਾ ਬਣਾ, ਹੰਕਾਰ ਨੂੰ ਛੋਟਾ ਕਰ। ਕਿਰਮ ਦਾ ਅਰਥ ਹੈ ਉਹਦੇ ਤੋਂ ਵੀ ਛੋਟਾ ਜਿਹੜਾ ਦਿਸੇ ਨਾ, ਯਾਨੀ ਕਿ ਅੰਦਰ ਦੀ ਕਾਮਨਾ ਤੋਂ ਰਹਿਤ, ਪ੍ਰਗਟਾਵੇ ਤੋਂ ਰਹਿਤ ਆਪਣੇ ਆਪ ਨੂੰ ਵੱਡਾ ਬਣਾਉਣ ਤੋਂ ਬਿਨਾਂ ਗੁਰੂ ਦੀ ਸ਼ਰਨ ਵਿੱਚ ਆ। ਸਤਿਗੁਰੂ ਅੱਗੇ ਅਰਦਾਸ ਕਰਦੇ, ਹਰ ਰਾਖ ਰਾਖ ਜਨ ਕਿਰਮ ਤੁਮਾਰੇ, ਅਸੀਂ ਤੁਹਾਡੇ ਕਿਰਮ ਹਾਂ। ਸਰਨਾਗਤ ਪੁਰਖ ਪ੍ਰਤ ਪਲਗਾ, ਤੇਰੀ ਸ਼ਰਨ ਵਿੱਚ ਆਏ ਹਾਂ, ਤੂੰ ਸਾਡੀ ਪਾਲਣਾ ਕਰ, ਸਾਡੀ ਸਹਾਇਤਾ ਕਰ, ਸਾਡੇ 'ਤੇ ਕਿਰਪਾ ਕਰ। ਸਾਹਿਬ ਕਹਿੰਦੇ ਦਰਸ਼ਨ ਸੰਤ ਦੇਹੋ ਸੁਖ ਪਾਵੈ, ਪ੍ਰਭ ਲੋਚ ਪੂਰ ਜਨ ਤੁਮ ਗਾ। ਹੇ ਅਕਾਲ ਪੁਰਖ ਸੁਆਮੀ, ਗੁਰਮੁਖਾਂ ਦੇ ਦਰਸ਼ਨ, ਸਤਿਗੁਰੂ ਜੀ ਦੇ ਦਰਸ਼ਨ ਬਖਸ਼ਿਸ਼ ਕਰੋ, ਸਾਧ ਸੰਗਤ ਦੀ ਦਾਤ ਬਖਸ਼ਿਸ਼ ਕਰੋ, ਤਾਂ ਕਿ ਇਸ ਜੀਵਨ ਦਾ ਸੁੱਖ ਪ੍ਰਾਪਤ ਹੋ ਸਕੇ, ਜੀਵਨ ਦਾ ਆਨੰਦ ਪ੍ਰਾਪਤ ਹੋ ਸਕੇ। ਦਰਸ਼ਨ ਸੰਤ ਦੇਹੋ ਸੁਖ ਪਾਵੈ, ਪ੍ਰਭ ਲੋਚ ਪੂਰ ਜਨ ਤੁਮ ਗਾ। ਤੁਮ ਸਮਰੱਥ ਪੁਰਖ ਵੱਡੇ ਵੱਡੇ ਪ੍ਰਭ ਸੁਆਮੀ, ਮੋਕੋ ਦੀਜੈ ਦਾਨ ਹਰ ਨਿਮਗਾ। ਇੱਕ ਨਿਮਖ ਦਾਨ ਮੈਨੂੰ ਦਿਓ। ਦਾਨ ਸ਼ਬਦ ਸਾਧ ਸੰਗਤ ਬਹੁਤ ਪਿਆਰਾ ਹੈ। ਕਈ ਵਾਰੀ ਅਸੀਂ ਦਾਨ ਦੇ ਅਰਥ ਕੱਢਦੇ ਹਾਂ ਕਿ ਜਿਹੜੀ ਮਾਇਆ ਭੇਟ ਕੀਤੀ ਜਾਂਦੀ ਹੈ ਉਹਨੂੰ ਅਸੀਂ ਕਹਿੰਦੇ ਹਾਂ ਦਾਨ ਕੀਤਾ ਹੈ, ਦਾਨ ਪੁੰਨ ਕਰਨਾ। ਦਾਨ ਜਿਹੜਾ ਹੈ ਇਹਦਾ ਸੰਬੰਧ ਹੈ ਦਾਤੇ ਨਾਲ, ਜੋ ਵੱਡਾ ਛੋਟੇ ਨੂੰ ਦਿੰਦਾ ਉਹਨੂੰ ਕਹਿੰਦੇ ਦਾਨ ਕੀਤਾ ਹੈ। ਦਾਨ ਦਾ ਮਤਲਬ ਜੋ ਦੇ ਰਿਹਾ ਹੈ ਉਹਦੇ ਤਬਾਦਲੇ ਵਿੱਚ ਚਾਹੁੰਦਾ ਕੁਝ ਨਹੀਂ, ਆਪਣੇ ਵੱਲੋਂ ਸਿਰਫ ਵੰਡ ਰਿਹਾ, ਦੇ ਕੁਝ ਨਹੀਂ ਰਿਹਾ, ਮੰਗ ਨਹੀਂ ਰਿਹਾ ਵਾਪਸੀ ਵਿੱਚ। ਕਹਿੰਦੇ ਇਸ ਤਰ੍ਹਾਂ ਦਾ ਦਾਨ ਤੁਸੀਂ ਦਿਓ ਅਤੇ ਸਭ ਤੋਂ ਵੱਡਾ ਦਾਨ ਕੀ ਹੈ? ਅਕਾਲ ਪੁਰਖ ਦੀ ਬੰਦਗੀ। ਕਹਿੰਦੇ ਉਹ ਬਖਸ਼ਿਸ਼ ਕਰੋ, ਜਨ ਨਾਨਕ ਨਾਮ ਮਿਲੈ ਸੁਖ ਪਾਵੈ, ਹਮ ਨਾਮ ਬਿਟੋਂ ਸਦ ਘੁੰਮਗਾ। ਹੇ ਪ੍ਰਭੂ ਕਿਰਪਾ ਕਰੋ, ਨਾਮ ਦੀ ਦਾਤ ਬਖਸ਼ਿਸ਼ ਕਰੋ, ਅਸੀਂ ਨਾਮ ਤੋਂ ਸਦਾ ਕੁਰਬਾਨ ਹਾਂ। ਗੁਰੂ ਰਾਮਦਾਸ ਜੀ ਕਿਰਪਾ ਕਰ ਰਹੇ ਨੇ। ਆਓ ਸਾਧ ਸੰਗਤ ਇੱਕ ਦੋ ਮਿੰਟ ਵਾਸਤੇ ਆਪਾਂ ਗੁਰੂ ਸ਼ਬਦ ਨਾਲ ਸਾਂਝ ਪਾਈਏ, ਸ਼ਬਦ ਨਾਲ ਜੁੜੀਏ। ਸਾਰਿਆਂ ਨੇ ਬੋਲਣ ਦੀ ਕਿਰਪਾ ਕਰਨੀ, ਕੋਈ ਵੀ ਰਸਨਾ ਖਾਲੀ ਨਾ ਰਹੇ, ਕਿਉਂਕਿ ਸਤਿਗੁਰੂ ਵਾਰ ਵਾਰ ਦਿੜ ਕਰਾਉਂਦੇ ਨੇ, ਤਿਤ ਜਾਏ ਬਹੁ ਸਤ ਸੰਗਤੀ, ਜਿੱਥੇ ਹਰ ਕਾ ਹਰ ਨਾਮ ਬਿਲੋਈਐ। ਸੋ ਉਸ ਨਾਮ ਨੂੰ ਇੱਥੇ ਰਿੜਕਣਾ ਹੈ, ਦੋ ਚਾਰ ਪੰਜ ਮਿੰਟ ਵਾਸਤੇ ਜਪੀਏ ਔਰ ਇਕਾਗਰ ਚਿੱਤ ਹੋ ਕੇ ਚੌਂਕੜਾ ਮਾਰ ਕੇ ਬੈਠ ਕੇ ਚੰਗੀ ਤਰ੍ਹਾਂ, ਔਰ ਉਸ ਚੀਜ਼ ਨੂੰ ਜਗਾਈਏ ਜਿਹੜੀ ਨਾਮ ਜਪਦੀ ਹੈ, ਜਿਹੜੀ ਨਾਮ ਨੂੰ ਸੁਣਦੀ। ਵੈਸੇ ਨਹੀਂ, ਜਿਵੇਂ ਅਸੀਂ ਕੋਈ ਵੀ ਕਾਰਜ ਕਰਨੇ ਹਾਂ ਉਸ ਕੰਮ ਵਾਸਤੇ ਸਾਨੂੰ ਹੱਥਾਂ ਦੀ ਲੋੜ ਪੈਂਦੀ, ਜੇ ਹੱਥ ਨਹੀਂ ਤਾਂ ਕੰਮ ਨਹੀਂ ਹੋਵੇਗਾ। ਨਾਮ ਦੇ ਅਰਥ ਇਹ ਹੁੰਦੇ ਨੇ ਕਿ ਅੰਦਰਲੀ ਜਿਹੜੀ ਸਾਡੇ ਤਵੱਜੋ ਹੈ ਉਹ ਉਹਦੇ ਵਿੱਚ ਲੱਗੇਗੀ, ਫਿਰ ਨਾਮ ਦੇ ਅਰਥ ਸਾਨੂੰ ਸਮਝ ਵਿੱਚ ਆਉਣਗੇ। ਸੋ ਆਓ ਦੋ ਚਾਰ ਮਿੰਟ ਵਾਸਤੇ ਸਾਂਝ ਪਾਈਏ, ਫਿਰ ਸਮਾਪਤੀ ਹੋਵੇਗੀ। ਵਾਹਿਗੁਰੂ 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 ਵਾਹਿਗੁਰੂ। ਸੋ ਸਤਿਗੁਰੂ ਸੱਚੇ ਪਾਤਸ਼ਾਹ ਗੁਰੂ ਰਾਮਦਾਸ ਮਹਾਰਾਜ ਜੀ ਬਖਸ਼ਿਸ਼ ਕਰਨ, ਆਪਣੀਆਂ ਦਾਤਾਂ ਝੋਲੀ ਵਿੱਚ ਪਾਉਣ, ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ। ਆਓ ਹੁਣ ਆਨੰਦ ਸਾਹਿਬ ਬਾਣੀ ਦਾ ਪਾਠ ਔਰ ਅਰਦਾਸ ਹੋਵੇਗੀ ਸਾਰਿਆਂ ਨੂੰ, ਪਰ ਕਰਨੀ ਹੈ ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।